तू ज जग में आया ता तू जग में
तो चलत हो
चलत नजरी आया चलत नजरी आया कहे नानक सृष्ट का मूल रचया कहे नानक सृष्ट का मूल रचया ता तू जग में आया कहे नानक सृष्ट का मूल रचया ज्योत राखी कहे नानक सृष्ट का मूल रचिया ज्योत राखी ता तू जग में आया ए
सोग दूर
सोग दुख न व्यापे गुरु चरण लागे दिन सुभागे गुरु चरण लागे दिन सुभागे अपनो पीर जपे अपनो पीर जपे अनहत बानी गुर शब्द जानी अनहत बानी गुर शब्द जानी हर नाम हर रस भोग हर नाम हर रस भोग कहे नानक प्रभु आप मिलिया कहे नानक प्रभु आप मिलिया करन कारण जोग करण कारण जग ए शरीर मेलिया ए शरीर Thank you. जियो पाए पिंड जिन साजिया, जियो पाए पिंड जिन साजिया, पापन लिखा हर तुम मैं जोत रखी, तो तू जग में आया। हर तुम मैं जोत रखी, जिचर वसया कंत घर, जिचर वसया कंत घर, जियो जियो सब कहा, एस धीरा मेरा। जिचर वसया कंत घर, जियो जियो सब कहा, जो उठी चल सी कंतड़ा, तेरी बात इस वीरा मेरा। इस वीरा मेरा हर तुम मैं जोत रखी, हर तुम मैं जोत रखी, सब मैं जोत जोत है सोए, सब में जोत जोत है सोए, दिस दे जान, दिस दे चान, सब में चान होए, सब में जोत जोत है सोए, जब अपनी जोत खींचे तू स्वामी, जब अपनी जोत खींचे तू स्वामी, सूत खींचे तह तेरी होए, एस धीरा मेरिया हर तुम मैं जोत रखी, ख्याल करियो मनुख दो चीजां दा समूह है, अंदरले जीव बाहरले शरीर दा। जिन्नी देर जीव ते पिंड दो चीजां इकट्ठियां ना होन, आ जो जीवन असी देख रहे हैं, जेड़ा जीवन असी तुसी हंडा रहे हैं, जिस जीवन दे द्वाले मनुखी सारी सोच घूम रही है, जिस जीवन दी संभाल ते प्रतिपाल लई संसार दे मनुख दी सारी मूवमेंट है, एक ख्याल करो ये दो चीज़ां दा समूह है। इन्दे विच्चों शरीर ते जीव वक्ख हो जाए, इसनू जीवन नहीं आखते। ते गुरु कहते ने यो कारण है, मैं चाहना ਸੰਭਾਲਣਾ ਤਾਂ ਇਸ ਸੰਸਾਰ ਦੇ ਅੰਦਰ ਰਹਿੰਦੇ ਜੀਵਨ ਨੂੰ ਜਿੱਥੇ ਭੁੱਲਣ ਦੀ ਆਸ ਹੈ, ਭੁੱਲਣ ਦਾ ਚਾਣਸ ਹੈ। ਇੱਥੇ ਜੋ ਦੋ ਚੀਜ਼ਾਂ ਦਾ ਆਪਸੀ ਮਿਲਵਰਤਨ ਹੈ ਉਹ ਹੈ ਤਨ ਦਾ ਅਤੇ ਜੀਵ ਦਾ। ਜਿੰਨੀ ਦੇਰ ਇਹ ਦੋਨੋਂ ਨਾ ਜੁੜਨ, ਗੁਰੂ ਨਾਲ ਦੋਨੋਂ ਨਾ ਜੁੜਨ ਤੇ ਗੁਰੂ ਰਾਹੀਂ ਰੱਬ ਨਾਲ ਦੋਨੋਂ ਸੰਬੰਧਿਤ ਨਾ ਹੋਣ, ਓਨੀ ਦੇਰ ਗੱਲ ਬਣਦੀ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਮਨੁੱਖ ਦਾ ਤਨ ਗੁਰਦੁਆਰੇ ਨਾ ਆਵੇ, ਬਿਮਾਰ ਹੋਵੇ ਨਾ ਆਵੇ, ਮਨ ਚਾਹੁੰਦਾ ਹੋਵੇ, ਜੀਵ ਲੋਚਦਾ ਹੋਵੇ, ਤਨ ਨਾ ਆ ਸਕੇ, ਮਨੁੱਖ ਦੇ ਜੀਵ ਨੂੰ ਮਨ ਨੂੰ ਕਲਪਨਾ ਲੱਗੀ ਰਹਿੰਦੀ, ਬੇਚੈਨੀ ਬਣੀ ਰਹਿੰਦੀ। ਹਾਲਾਂਕਿ ਗੁਰੂ ਨਾਲ ਜੁੜਿਆ ਹੋਇਆ ਇਸ ਲਈ ਤੇ ਆਉਣਾ ਚਾਹੁੰਦਾ, ਪਰ ਆ ਨਹੀਂ ਸਕਦਾ, ਬਿਮਾਰ ਹੈ, ਕੋਈ ਹੋਰ ਕਾਰਨ ਹੈ। ਨਤੀਜਾ ਇਹ ਹੈ ਜੀਵ ਅੰਦਰੋਂ ਕਲਪਦਾ। ਪਰ ਜੇ ਭਲਾ ਤਨ ਆ ਜਾਏ, ਤਨ ਗੁਰਦੁਆਰੇ ਆ ਜਾਏ ਪਰ ਮਨ ਇੱਥੇ ਨਾ ਟਿਕੇ, ਜੀਵ ਦੀ ਹਾਜ਼ਰੀ ਇੱਥੇ ਨਾ ਹੋਵੇ, ਤੇ ਪਿਛਲੇ ਦਿਨਾਂ ਵਿੱਚ ਬੀਤੇ ਕਈ ਸ਼ਬਦਾਂ ਅੰਦਰ ਇੱਕ ਗੱਲ ਸਪਸ਼ਟ ਗੁਰੂ ਨੇ ਆਖੀ, ਕਹਿਣ ਲੱਗੇ ਇਹ ਬਾਣੀ ਜੋ ਜੀਓ ਜਾਣੇ, ਤਨ ਬੈਠਾ ਜੀ ਇੱਥੇ ਨਹੀਂ, ਉਹਦੀਆਂ ਕਲਪਨਾਵਾਂ ਉਹਨੂੰ ਦੂਰ ਦੁਰਾਡੇ ਮੀਲਾ ਕੋਹਾ ਪ੍ਰਦੇਸ਼ਾਂ ਵਿੱਚ ਆਪਣੇ ਸੰਸਾਰਿਕ ਕਿੱਤੇ ਅੰਦਰ ਭਟਕਾ ਰਹੀਆਂ ਨੇ। ਨਤੀਜਾ ਇਹ ਹੈ ਤਨ ਦੀ ਹਾਜ਼ਰੀ ਵੀ ਕਬੂਲ ਨਹੀਂ ਹੋਈ। ਜ਼ਰੂਰਤ ਇਹ ਹੈ ਕਿ ਤਨ ਤੇ ਮਨ ਦੋਨੋਂ ਹਾਜ਼ਰ ਹੋਣ, ਦੋਨੋਂ ਜੁੜ ਜਾਣ। ਅਤੇ ਮੈਂ ਇੱਕ ਅਰਜ਼ ਕਰਾਂ, ਤਨ ਅਤੇ ਮਨ ਦੋਨਾਂ ਦੀ ਸ਼ਮੂਲੀਅਤ ਨਾਲ ਸੰਸਾਰ ਦੇ ਪਦਾਰਥ ਪੈਦਾ ਹੁੰਦੇ ਨੇ। ਪਦਾਰਥ ਵੀ ਨਾ ਇਕੱਲਾ ਤਨ ਕਮਾ ਸਕਦਾ, ਨਾ ਇਕੱਲਾ ਮਨ ਕਮਾ ਸਕਦਾ। ਸੰਸਾਰ ਦੇ ਪਦਾਰਥ ਜਿੰਨੇ ਨੇ, ਜਿਹਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਧਨ ਆਖਦੇ ਹਾਂ, ਧਨ ਅਤੇ ਮਨ ਤਾਂ ਦੋ ਹੋਏ ਨਾ, ਧਨ ਦਾ ਵੀ ਸੰਬੰਧ ਕਿਵੇਂ ਜੁੜਦਾ? ਕਿਉਂ ਗੁਰੂ ਨੇ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ ਜੇ ਰੱਬ ਨੂੰ ਮਿਲਣਾ ਤਿੰਨੋਂ ਚੀਜ਼ਾਂ ਸਮਰਪਿਤ ਕਰਨੀਆਂ ਪੈਣਗੀਆਂ। ਕਹਿਣ ਲੱਗੇ ਤਨ ਮਨ ਧਨ ਸਭ ਸੌਂਪ ਗੁਰੂ ਕੋ, ਤਿੰਨੋਂ ਚੀਜ਼ਾਂ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨੇ ਪਾਈਏ। ਜੇ ਪ੍ਰਭੂ ਨੂੰ ਪਾਉਣਾ ਚਾਹੁੰਦਾ ਹੈ ਤਾਂ ਤਿੰਨੋਂ ਚੀਜ਼ਾਂ ਸਮਰਪਿਤ ਕਰਨੀਆਂ ਪੈਣਗੀਆਂ। ਪਰ ਤਿੰਨੇ ਚੀਜ਼ਾਂ ਸਮਰਪਿਤ ਕਿਵੇਂ ਹੁੰਦੀਆਂ ਨੇ? ਤਨ ਬਿਨਾਂ ਅਤੇ ਮਨ ਬਿਨਾਂ, ਦੋਹਾਂ ਦੀ ਸ਼ਮੂਲੀਅਤ ਬਿਨਾਂ ਧਨ ਨਹੀਂ ਕਮਾਇਆ ਜਾ ਸਕਦਾ। ਦੋਹਾਂ ਦੀ ਸ਼ਮੂਲੀਅਤ ਬਿਨਾਂ ਕੋਈ ਕੰਮ ਵੀ ਨਹੀਂ ਹੁੰਦਾ, ਨਾ ਧਰਮ ਕਮਾਇਆ ਜਾ ਸਕਦਾ, ਨਾ ਧਨ ਕਮਾਇਆ ਜਾ ਸਕਦਾ। ਗੁਰੂ ਕਹਿੰਦੇ ਜੇ ਤਨ ਅਤੇ ਮਨ ਦੋਹਾਂ ਦੀ ਸ਼ਮੂਲੀਅਤ ਨਾਲ ਧਨ ਕਮਾਇਆ ਜਾਂਦਾ, ਤੇ ਜਿਸ ਦਿਨ ਤਨ ਅਤੇ ਮਨ ਦੋਨੋਂ ਰੱਬ ਨਾਲ ਜੁੜ ਜਾਣ, ਧਨ ਜਿਹੜਾ ਇਹਨਾਂ ਦੋਹਾਂ ਦਾ ਕਮਾਇਆ ਹੋਇਆ ਅਤੇ ਇਹਨਾਂ ਦੋਹਾਂ ਦੀ ਮਰਜ਼ੀ ਨਾਲ ਹੀ ਵਰਤੋਂ ਵਿੱਚ ਆਉਣਾ, ਉਹ ਵੀ ਸਮਰਪਿਤ ਹੋ ਜਾਂਦਾ। ਹੁਣ ਤਨ ਅਤੇ ਮਨ ਦੋਹਾਂ ਦੀ ਮਰਜ਼ੀ ਨਾ ਹੋਵੇ, ਧਨ ਆਪਣੀ ਮਰਜ਼ੀ ਨਾਲ ਜਾਂ ਆਪਣੀ ਲੋਚਾਂ ਨਾਲ ਥੋੜ੍ਹਾ ਖਰਚ ਕੀਤਾ ਜਾਣਾ, ਜੋ ਮਨ ਚਾਹੁੰਦਾ, ਜੋ ਤਨ ਦੀਆਂ ਲੋੜਾਂ ਨੇ, ਤਨ ਦੀਆਂ ਲੋੜਾਂ ਵੀ ਧਾਰਮਿਕ ਹੋ ਜਾਣ, ਪਰਮਾਰਥਿਕ ਹੋ ਜਾਣ, ਅਤੇ ਮਨ ਦੀਆਂ ਲੋਚਾਂ ਜਿਹੜੀਆਂ ਨੇ ਉਹ ਵੀ ਪਰਮਾਰਥ ਹੋ ਪਰਮਾਰਥਿਕ ਹੋ ਜਾਣ, ਅਤੇ ਧਨ ਨੇ ਕੋਈ ਆਪੇ ਗਲਤ ਰਸਤੇ ਥੋੜ੍ਹਾ ਚੱਲ ਪੈਣਾ। ਇਸ ਲਈ ਤਿੰਨੋਂ ਚੀਜ਼ਾਂ ਜੁੜ ਜਾਣ। ਇਹੋ ਕਾਰਨ ਹੈ ਗੁਰੂ ਨੇ ਆਖਿਆ ਤਨ ਅਤੇ ਮਨ ਜੇ ਮੈਂ ਦੋਹਾਂ ਨੂੰ ਸਮਝਾ ਲਾਂ, ਜੇ ਤਨ ਅਤੇ ਮਨ ਦੋਹਾਂ ਨੂੰ ਰਾਹ ਰਾਸਤੇ ਪਾ ਲਾਂ, ਇਹਨਾਂ ਨੂੰ ਕੋਈ ਮੰਜ਼ਿਲ ਦਿਖਾ ਦਿਆਂ, ਤਾਂ ਧਨ ਨੂੰ ਵੱਖਰੀ ਮੰਜ਼ਿਲ ਕੋਈ ਨਹੀਂ ਰਹਿਣੀ, ਉਹਨੇ ਆਪਣੇ ਆਪ ਹੀ ਨਾਲ ਤੁਰ ਪਏ। ਆਉਣ ਵਾਲੇ ਕੁਛ ਸ਼ਬਦਾਂ ਵਿੱਚ ਗੁਰੂ ਤਨ ਨੂੰ ਅਤੇ ਮਨ ਨੂੰ, ਜੀਵ ਨੂੰ ਅਤੇ ਤਨ ਨੂੰ ਸੰਬੋਧਨ ਕਰਕੇ ਇੱਕ ਰਸਤਾ ਦਿਖਾਉਂਦੇ ਨੇ। तन नूं संबोधन कीता ने पहले रूप विच ते कहन लगे ए शरीरा मेरिया ए शरीरा मेरिया हर तुम मैं जोत रखी तो तू जग में आया। कहन लगे मैं देखदा की हां जदों तू संसार विच आया लिव छुटकी जिवें पिछे शब्द आ चुका है लिव छुटकी लगी तृष्णा जब सुपाना तां जम्मिया परिवार भला पाया पर होया कि जिस मालिक दी रहमत सदका जिसने माता दे गर्भ विच जैसी अगन उधर मैं तैसी बाहर माया दा मसला जिहड़ा सी उत्थे माता दे उधर विच भी उस अगन विच भी तेरा बचाओ कीता जदों तू संसार विच आया उन्नू विसार बैठो उन्नू भुल बैठो तू आख दिता इस संसार ये जग मिठा अगला किन दिठा। गुरु कहन लगे पर एक ख्याल करी जेड़ा जग जेड़ा संसार तेनू चंगा लगे ना ये भी तेनू आपे नहीं मिले विसार बैठो उदो भी तेरे तो वख नहीं होया तेरे अंदर तेनू सजा के तेनू बना के तेरे अंदर छुप बैठा। मैं एक बार की थी संसार दी कुदरत दी बनतर ही कैसी है पानी जेड़े ओ सारी बनस्पति नू पैदा करदे बदल वसदे ने तां बनस्पति पैदा हुंदी है। ते मैं एग्जाम्पल वजो अर्ज कीती सी देख लो पहाड़ां ते पथरीली जमीन है उत्थे बनस्पति अपने आप पैदा हुंदी है हरियावल अपने आप पैदा हुंदी है कोई बाग लाउंदा नहीं क्यों क्योंकि उत्थे बारिश पैंदी है बारिश ज्यादा पैंदी जिथ पहाड़ा ते बारिश ज्यादा पैंदी उथे बनस्पति आपे हुंदी ते केड़ी अजीब घटना है बदल पैदा तो सागर विचो हुंदे ने पर रहिंदे पहाड़ा ते ने क्यों रहिंदे क्योंकि उह समझदे ने जिन्हां नूं साजिया है जिन्हां नूं सिरजिया है उन्हां दे कोल रहना साडा फर्ज बनता है ये उनकी सवाल है। एग्जाम्पल है कुदरत हर कृष्मा रब दे कादर दे कृष्मे नाल मिलता है क्योंकि उनकी पैदाइश रब भी की करता जदों उसने ब्रह्मांड साजिया जदों उसने जीव साजिया उन्हें सोचा मैं इनू साजिया संभालना भी तो है इसलिए उनके तो दूर नहीं होना। गुरु नानक पातशाह जी ने श्री आसा जी की वार की पहली पौड़ी अंदर यह गल क्यों आखी पौड़ी आप ही ने आप साजियो आप ही ने रचियो नाओ दूजी कुदरत साजी है कर आसन उन्दे विच बह गया ए भला मैनू विसार देवे मैं इनू बिल्कुल नहीं विसार। गुरु कहन लगे एक ख्याल करी ए शरीर तेनू जे उसने साजिया है ते आप जोत बन के ते जीवन बन के तेरे अंदर बह गया जो कुछ तू बोल रहे ये शरीर थोड़ा है जो कुछ तू सोच रहे ये शरीर थोड़ा है जो कुछ तू करन दे ख्याल तेरे विच पैदा हो रहे ये शरीर थोड़ा है। कह लगे एक ख्याल करी जिस दिन अंदरों जोत चली जाए उस दिन ते शरीर ना बोल सकता है ना उस दिन शरीर देख सकता है। मैं उसकी थी सी अखा हुंदियां ने पर देख नहीं सकता जबान हुंदी है पर बोल नहीं सकता हाथ हुंदे ने पर कर नहीं सकता। ए शरीर जे तू आखे के मैं ही सब कुछ कर रहा केडी अजीब घटना है के मनुख करके सब कुछ करके संभालदा शरीर नूं है ते करन दी शक्ति जीव दे रहा सारी सोच जिहड़ी है जिथों हर एक चीज पैदा हो रही जे मकान बने ने जे कारां बनियां ने जे लाउड स्पीकर बने ने जे लाइटां बनियां ने जे साइंसदान ने कुछ काढ़ा कढ़ियां ने उन्हां सारियां दे पिछे कोई चेतन तां खड़ी है ना। आखो किसे साइंसदान दे अंदरों जोत चली जाए उस तो बाद भी साइंसदान कोई फार्मूला तैयार कर ले
ਸਰੀਰ ਰਹਿ ਗਏ। ਗੁਰੂ ਕਹਿੰਦੇ ਕਿਹੜੀ ਅਜੀਬ ਘਟਨਾ ਕਿ ਸਰੀਰ ਕੁਝ ਵੀ ਨਹੀਂ ਕਰ ਸਕਦਾ, ਇਹ ਸਰੀਰ ਜੋ ਕੁਝ ਵੀ ਹੋ ਰਿਹਾ ਜੋਤ ਦਾ ਸਦਕਾ ਜਿਹੜੀ ਅੰਦਰ ਬੈਠੀ ਚੇਤਨਾ, ਪਰ ਉਸ ਚੇਤਨਾ ਵਿੱਚੋਂ ਪੈਦਾ ਕੀਤਾ ਹੋਇਆ ਹਰ ਪਦਾਰਥ ਜਿਹੜਾ ਉਹਦੀ ਸੰਭਾਲ ਤੂੰ ਕਦੀ ਆਪਣੀ ਚੇਤਨਾ ਲਈ, ਆਪਣੀ ਆਤਮਾ ਲਈ ਨਹੀਂ ਕੀਤੀ। ਕਦੀ ਤੂੰ ਸੋਚਿਆ ਆਤਮਾ ਤੇ ਭੁੱਖੀ ਮਰ ਰਹੀ? ਕਦੀ ਤੂੰ ਸੋਚਿਆ ਆਤਮਾ ਤਾਂ ਬੇਪੜਤ ਹੋ ਰਹੀ? ਪਰ ਸਤਿਗੁਰੂ ਕਹਿੰਦੇ ਨੇ ਮੈਂ ਦੇਖਦਾ ਕਿ ਜੋ ਕੁਝ ਵੀ ਤੂੰ ਪੈਦਾ ਕਰਨਾ ਉਹ ਕੇਵਲ ਤਨ ਲਈ। ਤੂੰ ਸੋਹਣੇ ਕੱਪੜੇ ਬਣਾਉਣਾ ਚਾਹੁੰਦਾ, ਤੂੰ ਸੋਹਣੀ ਖੁਰਾਕ ਖਵਾਉਣਾ ਚਾਹੁੰਦਾ, ਤੂੰ ਸੋਹਣੇ ਮਕਾਨ ਵਿੱਚ, ਤੂੰ ਸੋਹਣੇ ਬਿਸਤਰ 'ਤੇ ਲਿਟਾਉਣਾ ਚਾਹੁੰਦਾ, ਉਹ ਸਭ ਕੁਝ ਤਾਂ ਸਰੀਰ ਲਈ ਹੈ। ਹਾਲਾਂਕਿ ਸਰੀਰ ਦਾ ਕੁਛ ਕਰਨ ਵਿੱਚ ਮੁੱਖ ਰੂਪ ਵਿੱਚ ਕੋਈ ਹੱਥ ਨਹੀਂ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਅਨਕ ਜਤਨ ਕਰ ਕਾਇਆ ਪਾਲੀ, ਅਨਕ ਜਤਨ ਕਰ ਕਾਇਆ ਪਾਲੀ, ਮਰਦੀ ਮਾਰ ਅਗਨ ਸੰਗ ਜਾਲੀ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੇ ਕਾਠ ਕੇ ਸੰਗਾ। ਲਿਖੀ ਕਿਹੜੀ ਅਜੀਬ ਗੱਲ, ਕਰੇ ਕੋਈ ਤੇ ਸੇਵਾ ਕਿਸੇ ਦੀ ਹੋਵੇ। ਗੁਰੂ ਕਹਿਣ ਲੱਗੇ ਸੇਵਾ ਕਿ ਸੰਭਾਲ ਕਰ ਰਹੇ ਤਨ ਦੀ, ਜਿੰਨਾ ਤੂੰ ਲਿਪ ਪਹੁੰਚ ਕੇ ਜਿੰਨਾ ਸਜਾ ਬਣਾ ਕੇ ਤੂੰ ਰੱਖ ਰਹੇ ਉਹ ਕੇਵਲ ਤਨ ਨੂੰ। ਤੂੰ ਆਪਣੇ ਅੰਦਰ ਵੱਲ ਝਾਤ ਹੀ ਨਹੀਂ ਮਾਰਦਾ ਵੀ ਇਹ ਸਜਾਵਟ ਤੇ ਖੂਬਸੂਰਤੀ ਤੇਰੇ ਅੰਦਰ ਵੀ ਹੈ, ਕੇਵਲ ਤਨ ਨੂੰ। ਗੁਰੂ ਕਹਿੰਦੇ ਨੇ ਮੈਂ ਤੈਨੂੰ ਰੱਬ ਚੇਤੇ ਕਰਾਉਣਾ ਚਾਹੁੰਦਾ, ਰੱਬ ਤੇਰੇ ਅੰਦਰ ਇੱਕ ਖੂਬਸੂਰਤੀ ਦੇ ਰੂਪ ਵਿੱਚ ਵੱਸ ਰਿਹਾ ਜਿਹਦੇ ਤੇਰੇ ਸੰਬੰਧ ਟੁੱਟ ਗਏ, ਪਰ ਰੱਬ ਨੇ ਤੈਨੂੰ ਵਿਸਾਰਿਆ ਨਹੀਂ, ਉਹ ਅੰਦਰ ਰਹਿ ਰਿਹਾ। ਤੂੰ ਭਾਵੇਂ ਉਹਦੇ ਨਾਲ ਬੋਲ ਹੀ ਨਾ ਬੋਲ। ਗੁਰੂ ਨੇ ਬਾਣੀ ਵਿੱਚ ਇੱਕ ਥਾਂ ਵੀ ਆਖਿਆ ਨਾ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਸੇਜ ਏਕ ਪੈ ਮਿਲ ਦੋਹਰੀਆਂ, ਇੱਕੋ ਤਨ ਦੀ ਸੇਜਾ ਤੇ ਆਤਮਾ ਤੇ ਪਰਮਾਤਮਾ ਰਹਿ ਰਹੇ ਨੇ, ਪਰ ਆਪਸ ਵਿੱਚ ਬੋਲ ਚਾਲ ਨਹੀਂ ਹੋਈ, ਆਪਸ ਵਿੱਚ ਮਿਲਾਪ ਹੀ ਕੋਈ, ਆਪਸ ਵਿੱਚ ਕੂਹਣਾ ਹੀ ਕੋਈ, ਸੰਬੰਧ ਹੀ ਕੋਈ। ਕਹਿਣ ਲੱਗੇ ਮੈਂ ਦੇਖਦਾ ਹਾਂ ਰੱਬ ਤੇਰੇ ਅੰਦਰ ਬੈਠਾ, ਕਿਤੇ ਬਾਹਰ ਨਹੀਂ, ਪਰ ਤੂੰ ਉਸ ਜੀਵਨ ਰੂਪੀ ਰੱਬ ਨਾਲੋਂ ਸੰਬੰਧ ਤੋੜ ਰਿਹਾ। ਗੁਰੂ ਕਹਿੰਦੇ ਨੇ ਮੈਂ ਤੈਨੂੰ ਇਹ ਚੇਤਾ ਕਰਾਉਣਾ ਚਾਹੁੰਦਾ, ਇਸ ਵੀਰਾ ਮੇਰਿਆ, ਇਸ ਵੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਸੰਸਾਰ ਤੇ ਵੀ ਤਾਂ ਹੀ ਹੈ ਜਿਸ ਸੰਸਾਰ ਦਾ ਤੂੰ ਮਾਣ ਪਿਆ ਕਰਨਾ, ਜਿਸ ਸੰਸਾਰ ਦੇ ਸਾਰੇ ਫੈਲਾਓ ਦਾ ਤੇਰੇ ਮਨ ਵਿੱਚ ਗਰਭ ਹੈ, ਇਸ ਸੰਸਾਰ ਵਿੱਚ ਆਉਣ ਦਾ ਹੱਕ ਵੀ ਤੈਨੂੰ ਉਸ ਜੀਓ ਦੇ ਮਿਲਾਪ ਕਰਕੇ ਮਿਲਿਆ। ਅਤੇ ਜਿਸ ਦਿਨ ਉਸ ਜੀਓ ਦਾ ਜਿਹੜਾ ਜੀਓ ਅੰਦਰ ਜੋਤ ਬੈਠੀ ਹੈ, ਜਿਸ ਦਿਨ ਉਹ ਅੰਦਰੋਂ ਉੱਠ ਗਈ, ਉਸ ਦਿਨ ਇਸ ਸੰਸਾਰ ਨੇ ਬਾਕੀ ਤੇਰੇ ਨਾਲ ਕੋਈ ਪਿਆਰ ਨਹੀਂ ਕਰਨਾ। ਸਰੀਰ ਫਿਰ ਤੈਨੂੰ ਕਿਸੇ ਨੇ ਨਹੀਂ ਸੰਭਾਲਣਾ। ਗੁਰੂ ਨੇ ਬਾਣੀ ਵਿੱਚ ਆਖਿਆ ਤੂੰ ਕਾਇਆ ਮੈਂ ਰੁਲਦੀ ਦੇਖੀ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ, ਜਿਵੇਂ ਧਰਤੀ 'ਤੇ ਖਾਕ ਮਿੱਟੀ ਦਾ ਢੇਰ ਲੱਗਾ ਹੋਵੇ, ਹੇ ਕਾਇਆ ਮੈਂ ਤੈਨੂੰ ਇੱਕ ਮਿੱਟੀ ਦੇ ਢੇਰ ਵਾਂਗੂ ਇਸ ਧਰਤੀ 'ਤੇ ਪਿਆ ਹੋਇਆ ਦੇਖਿਆ, ਮੁੜ ਤੈਨੂੰ ਕਿਸੇ ਨੇ ਗਲਵੱਕੜੀ ਨਹੀਂ ਪਾਈ, ਮੁੜ ਤੈਨੂੰ ਕਿਸੇ ਨੇ ਨਹੀਂ ਸਜਾਇਆ, ਇੱਕ ਆਖਰੀ ਵਾਰ ਸੀ ਜਿਹੜੀ ਸਜਾਵਟ ਦੀ, ਉਹ ਸੀ ਕੇਵਲ ਜੀਵ ਤੱਕ। ਪਰ ਜਿਸ ਜੋਤ ਨੇ ਤੇਰੇ ਆਉਣ ਦੀ ਵੈਲਿਊ ਬਣਾਈ, ਜਿਸ ਜੋਤ ਨੇ ਤੇਰੇ ਵਿੱਚ ਚੇਤਨਤਾ ਰੱਖ ਕੇ ਤੈਨੂੰ ਸਾਰਾ ਕੁਛ ਪਦਾਰਥ ਪੈਦਾ ਕਰਨ ਦੇ ਹੱਕ ਤੇ ਸਾਧਨ ਦਿੱਤੇ, ਉਸ ਜੋਤ ਰੂਪ ਪਰਮਾਤਮਾ ਨੂੰ ਤੂੰ ਵਿਸਰ ਗਏ, ਸਭ ਮੈਂ ਜੋਤ, ਜੋਤ ਹੈ ਸੋਏ, ਜਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਕਹਿਣ ਲੱਗੇ ਮੈਂ ਤਾਂ ਸਮਝਣਾ ਇੱਕੋ ਹੀ ਤਰੀਕਾ ਹੈ, ਗੁਰ ਸਾਖੀ ਜੋਤ ਜੋਤ ਪ੍ਰਗਟ ਹੋਏ। ਜੋਤ ਕਿਵੇਂ ਪ੍ਰਗਟ ਹੋਵੇ? ਇਸ ਦਾ ਰੂਪ ਰੇਖਾ ਇਸ ਨੂੰ ਇਉਂ ਰੂਪਮਾਨ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਕਹਿਣ ਲੱਗੇ
ਇਸ ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ।
ਕਹਿਣ ਲੱਗੇ ਜਦੋਂ ਇਸ ਨਜ਼ਰੀਏ ਨਾਲ ਵਿਚਾਰੇਗਾ ਤੈਨੂੰ ਪਤਾ ਲੱਗ ਜਾਏਗਾ ਹੋਰ ਮਾਂ ਬਾਪ ਤਾਂ ਕੇਵਲ ਸਰੀਰ ਨੂੰ ਜਨਮ ਦੇਣ ਵਾਲੇ ਨੇ, ਜੀਵ ਨੂੰ ਜਨਮ ਦੇਣ ਵਾਲਾ, ਜੀਵ ਨੂੰ ਤੇਰੇ ਅੰਦਰ ਬਿਠਾ ਕੇ ਜੀਵਨ ਦੇਣ ਵਾਲਾ ਪਰਮਾਤਮਾ। ਗੁਰੂ ਨੇ ਬਾਣੀ ਅੰਦਰ ਇਸ ਲਈ ਇੱਕ ਥਾਂ ਬੜੀ ਖੂਬਸੂਰਤ ਗੱਲ ਆਖ ਦਿੱਤੀ, ਕਹਿਣ ਲੱਗੇ ਮਿਲ ਮਾਤ ਪਿਤਾ ਪਿੰਡ ਕਮਾਇਆ। ਜੀਓ ਤੇ ਪਿੰਡ ਦੋ ਚੀਜ਼ਾਂ ਨੇ, ਤਨ ਤੇ ਜੀਉ ਦੋ ਚੀਜ਼ਾਂ, ਸਰੀਰ ਤੇ ਜੀਉ ਦੋ ਚੀਜ਼ਾਂ ਨੇ। ਗੁਰੂ ਕਹਿਣ ਲੱਗੇ ਮਾਲ ਮਾਤਾ ਪਿਤਾ ਦੇ ਮਿਲਾਪ ਤੋਂ ਤਾਂ ਕੇਵਲ ਪਿੰਡ ਪੈਦਾ ਹੋਇਆ, ਸਰੀਰ ਪੈਦਾ ਹੋਇਆ। ਉਹਨਾਂ ਨੂੰ ਉਹਨਾਂ ਨੇ ਤੈਨੂੰ ਪੂਰਾ ਜੀਵਨ ਨਹੀਂ ਦਿੱਤਾ, ਜੀਵਨ ਤਾਂ ਉਸ ਸਰੀਰ ਦੇ ਅੰਦਰ ਬੈਠਾ ਹੈ। ਗੁਰੂ ਕਹਿਣ ਲੱਗੀ
ਮਿਲ ਮਾਤ ਪਿਤਾ ਪਿੰਡ ਕਮਾਇਆ ਤਿਨ ਕਰਤੇ ਲੇਖ ਲਿਖਾਇਆ ਲਿਖਦਾ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ।
ਕਹਿਣ ਲੱਗੇ ਪਿੰਡ ਕਮਾਉਣ ਵਾਲਾ ਮਾਤਾ ਪਿਤਾ ਹੋਰ ਹੈ ਤੇ ਅੰਦਰ ਜੀਉ ਜੀਵਨ ਜੁਗਤ ਦੇਣ ਵਾਲਾ ਮਾਤਾ ਪਿਤਾ ਹੋਰ ਹੈ। ਉਹਦੀ ਜੀਵਨ ਜੁਗਤ ਅੰਦਰੋਂ ਚਲੀ ਜਾਏ, ਮਾਤਾ ਪਿਤਾ ਦਾ ਕਮਾਇਆ ਹੋਇਆ ਪਿੰਡ ਕਿਸੇ ਲੇਖੇ ਨਹੀਂ, ਲੋਕ ਚੁੱਕ ਕੇ ਅੱਗ ਵਿੱਚ ਰੱਖ ਦਿੰਦੇ। ਗੁਰੂ ਕਹਿਣ ਲੱਗੇ ਖਿਆਲ ਕਰੀ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ। ਅਸਲ ਵਿੱਚ ਤੇਰੇ ਜੀਵਨ ਦੇਣ ਵਾਲਾ, ਜੀਵਨ ਜਨਮ ਦੇਣ ਵਾਲਾ ਜਿਹੜਾ ਸੀ ਉਹ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਕਿਉਂਕਿ ਜਗਤ ਦੇਖਣ ਦੀ ਜਿਹਨੇ ਜਗਤ ਨੂੰ ਵੇਖ ਵੇਖ ਪ੍ਰਸੰਨ ਪਿਆ ਹੁੰਦਾ, ਜਿਸ ਜਗਤ ਨਾਲ ਰਿਸ਼ਤੇ ਪਿਆ ਜੋੜਨਾ, ਇਹ ਜਗਤ ਨੂੰ ਵੇਖਣ ਦੀ ਸ਼ਕਤੀ ਤਾਂ ਅੰਦਰਲੀ ਜੋਤ ਵਿੱਚ ਹੈ, ਸਰੀਰ ਵਿੱਚ ਤਾਂ ਨਹੀਂ। ਜਿਨ ਜੀਉ ਪਾਏ ਜਗਤ ਦਿਖਾਇਆ। ਕਹਿਣ ਲੱਗੇ ਪਰ ਇਹ ਕ੍ਰਿਸ਼ਮਾ ਉਦੋਂ ਵਾਪਰਿਆ ਇੱਕ ਅਜੀਬ ਕਿਸਮ ਦਾ, ਗੁਰਪ੍ਰਸਾਦੀ ਚਲ ਬੁੱਝਿਆ ਤਾਂ ਚਲਤ ਹੋਆ। ਕਹਿਣ ਲੱਗੇ ਗੁਰੂ ਰਹਿਮਤ ਦਾ ਸਦਕਾ ਜਦੋਂ ਇਹ ਗੱਲ ਮੇਰੇ ਕੰਨੀ ਪਈ, ਮੇਰੇ ਸਮਝੀ ਪਈ, ਮੇਰੀ ਚੇਤਨਤਾ ਵਿੱਚ ਮੇਰੇ ਜੀਵ 'ਚ ਵਸੀ ਅਤੇ ਕਹਿਣ ਲੱਗੇ ਕ੍ਰਿਸ਼ਮਾ ਵਾਪਰ ਗਿਆ। ਅਤੇ ਉਹ ਕ੍ਰਿਸ਼ਮਾ ਕੀ ਸੀ? ਉਹ ਜਿਹੜਾ ਕ੍ਰਿਸ਼ਮਾ ਨਜ਼ਰੀ ਪਿਆ ਉਹ ਕੀ ਸੀ? ਕਿ ਮੈਨੂੰ ਵਿਸ਼ਵਾਸ ਹੋ ਗਿਆ ਉਹ ਪ੍ਰਭੂ ਜਿਹਨੂੰ ਮੈਂ ਹੁਣ ਤੱਕ ਆਪਣਾ ਸੰਬੰਧ ਤੋੜ ਬੈਠਾ ਸਾਂ, ਅੰਦਰ ਕਦੀ ਝਾਤ ਹੀ ਨਹੀਂ ਪਾਈ ਸੀ, ਮੈਨੂੰ ਅੰਦਰੋਂ ਦਿਸ ਪਿਆ।
ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
ਕਹਿਣ ਲੱਗੇ ਜਿਸ ਦਿਨ ਗੁਰੂ ਦੇ ਬਚਨਾਂ 'ਤੇ ਵਿਸ਼ਵਾਸ ਆਇਆ ਉਹਦੇ ਰਾਹੀਂ ਮੈਨੂੰ ਸਮਝ ਪਈ, ਚੇਤਨਾ ਜਾਗੀ ਅਤੇ ਮੈਨੂੰ ਅੰਦਰੋਂ ਪਰਮਾਤਮਾ ਮਿਲ ਗਿਆ, ਬਾਹਰ ਢੂੰਡਣ 'ਤੇ ਛੂਟ ਪਰੀ। ਗੁਰ ਘਰ ਹੀ ਮਾਹੇ ਦਿਖਾਇਆ ਥਾ, ਗੁਰੂ ਨੇ ਆਖਿਆ ਸਭ ਕੁਛ ਘਰ ਮੈਂ ਬਾਹਰ ਨਹੀਂ। ਤੂੰ ਆਪਣੇ ਅੰਦਰ ਤੇ ਝਾਤ ਮਾਰ ਕੇ ਦੇਖ, ਜਿਹੜਾ ਅਸਲ ਤੇਰਾ ਜੀਵਨ ਹੈ, ਜਿਸ ਚੇਤਨ ਦਾ ਸਹਾਰੇ ਤੇਰਾ ਇਹ ਸੰਸਾਰ ਪਿਆ ਵਸਦਾ ਹੈ, ਉਹ ਸੰਸਾਰ ਦੀ ਚੇਤਨਤਾ ਨੂੰ ਅੰਦਰੋਂ ਢੂੰਡ ਲੈ। ਕਹਿਣ ਲੱਗੇ ਹੁਣ ਤੱਕ ਵਿਸਰਿਆ ਹੋਇਆ ਸਾਂ, ਇੱਕ ਕ੍ਰਿਸ਼ਮਾ ਵਾਪਰਿਆ, ਗੁਰੂ ਦੇ ਗਿਆਨ ਦੀ ਰੌਸ਼ਨੀ ਹੋਈ, ਤੇ ਮੈਨੂੰ ਅੰਦਰੋਂ ਪਰਮਾਤਮਾ ਦਿਸ ਪਿਆ। ਤੇ ਪਰਮਾਤਮਾ ਜਿਸ ਵੇਲੇ ਅੰਦਰੋਂ ਦਿਸਿਆ ਤੇ ਮਨ ਜਿਹੜਾ ਸੀ ਅੰਦਰ ਇੱਕ ਚਾਓ ਨਾਲ ਖਿੜ ਪਿਆ। ਨਾਨਕ ਭਗਤ ਸਦਾ ਵਿਗਾਸ ਦੀ ਅਵਸਥਾ ਪੈ ਗਈ, ਪੈਦਾ ਹੋ ਗਈ। ਅੰਦਰ ਖੁਸ਼ੀਆਂ ਤੇ ਖੇੜਿਆਂ ਦੇ ਵਾਜੇ ਵਾਜੇ, ਜਿਸ ਦਿਨ ਪਰਮਾਤਮਾ ਅੰਦਰੋਂ ਦਿਸ ਪਵੇ ਫਿਰ ਮਨੁੱਖ ਦੇ ਅੰਦਰ ਦੀ ਹਾਲਤ, ਉਹਦਾ ਬਿਆਨ ਸਤਿਗੁਰੂ ਨੇ ਅਗਲੀ ਪੌੜੀ ਵਿੱਚ ਕੀਤਾ ਤੇ ਕਹਿਣ ਲੱਗੇ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਜਿਸ ਦਿਨ ਪ੍ਰਭੂ ਦਾ ਅੰਦਰ ਆਉਣਾ, ਅੰਦਰ ਰਹਿਣਾ ਸੁਣਿਆ, ਮਨ ਸੁਣਿਆ ਹੀ ਨਿਰਾ ਨਹੀਂ ਦੇਖ ਵੀ ਲਿਆ, ਉਸ ਦਿਨ ਮਨ ਚਾਉ ਭਰਪੂਰ ਹੋ ਗਿਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ। ਇੰਦਰੀਆਂ ਨੂੰ ਆਵਾਜ਼ ਦਿੱਤੀ, ਸੋਚਾਂ ਤੇ ਕਲਪਨਾਵਾਂ ਨੂੰ ਆਵਾਜ਼ ਦਿੱਤੀ, ਭਲੀਓ ਹੁਣ ਮੇਰੇ ਅੰਦਰ ਦੇ ਵਿਹੜੇ ਵਿੱਚ, ਹੁਣ ਮੇਰੇ ਹਿਰਦੇ ਦੇ ਸਹਿਣੇ ਵਿੱਚ ਕੋਈ ਦੁੱਖ, ਕੋਈ ਕਲਪਨਾ, ਕੋਈ ਕਲੇਸ਼ ਨਾ ਲੈ ਕੇ ਆਇਓ। ਅੰਦਰ ਤੇ ਮੇਰਾ ਪਰਮਾਤਮਾ ਬੈਠੇ, ਮੈਂ ਤੇ ਹੁਣ ਤੱਕ ਅੰਦਰ ਬੈਠੇ ਪ੍ਰਭੂ ਨੂੰ ਪਛਾਣ ਹੀ ਨਹੀਂ ਸਕਿਆ। ਸਤਿਗੁਰੂ ਕਹਿੰਦੇ ਨੇ, ਹਰ ਮੰਗਲ ਗਾ ਸਖੀ ਗ੍ਰਹਿ ਮੰਦਰ ਬਣਿਆ। ਕਹਿਣ ਲੱਗੇ, ਹੁਣ ਤੱਕ ਜਿਵੇਂ ਕਿਸੇ ਦਾ ਘਰ ਆਪਣਾ ਇਹ ਸਾਬਤ ਹੋ ਜਾਏ ਕਿ ਇਹ ਗੁਰੂ ਦਾ ਘਰ ਹੈ, ਇਹ ਰੱਬ ਦਾ ਘਰ ਹੈ, ਤੇ ਫਿਰ ਉਹਨੂੰ ਅਸੀਂ ਆਖੀਦਾ ਮੰਦਰ ਹੈ। ਅੱਜ ਕੋ ਦੋਵਾਂ ਲਫ਼ਜ਼ਾਂ ਵਿੱਚ ਅੰਤਰ ਹੈ। ਅਸੀਂ ਮੰਦਰ ਆਖਦੇ ਹਾਂ ਧਰਮ ਸਥਾਨ, ਘਰ ਆਖਦੇ ਹਾਂ ਆਪਣੇ ਆਪ ਦੇ ਟਿਕਾਣੇ ਨੂੰ। ਗੁਰੂ ਕਹਿਣ ਲੱਗੇ, ਹੁਣ ਤੱਕ ਇਸ ਅੰਦਰ ਮੇਰੇ ਅੰਦਰ ਇੱਕ ਆਪਾ ਵੱਸ ਰਿਹਾ ਸੀ, ਇੱਕ ਆਪਾ ਵੱਸ ਰਿਹਾ ਸੀ, ਇਸ ਲਈ ਹੁਣ ਤੱਕ ਇਹ ਘਰ ਸੀ, ਕਿਉਂਕਿ ਅੰਦਰ ਮੇਰਾ ਆਪਾ ਵੱਸ ਰਿਹਾ ਸੀ। ਕੱਲ ਵੀ ਇੱਕ ਸ਼ਬਦ ਆਇਆ ਸੀ ਕਿ ਅੰਦਰੋਂ ਆਪਾ ਜਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਕਿਉਂਕਿ ਅੰਦਰ ਆਪਾ ਵੱਸ ਰਿਹਾ। ਤੇ ਜਿੱਥੇ ਮੈਂ ਵਸਦਾ ਹੋਵਾਂ ਉਹ ਘਰ ਹੈ, ਤੇ ਜਿੱਥੇ ਮੇਰਾ ਰੱਬ ਵਸਦਾ ਹੋਵੇ ਉਹ ਮੰਦਰ ਹੈ। ਕਹਿਣ ਲੱਗੇ, ਜਦੋਂ ਪਰਮਾਤਮਾ ਮੈਨੂੰ ਅੰਦਰ ਦਿਸਿਆ, ਮੈਂ ਆਖਿਆ ਹੁਣ ਤੱਕ ਤੇ ਮੇਰਾ ਆਪਾ ਹੀ ਪਿਆ ਅੰਦਰ ਵਸਦਾ ਸੀ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਹੁਣ ਤੱਕ ਇਹ ਘਰ ਸੀ, ਪਰ ਹੁਣ ਜਦੋਂ ਅੰਦਰ ਝਾਤ ਮਾਰੀ ਮੇਰਾ ਤੇ ਅੰਦਰ ਹੀ ਮੰਦਰ ਬਣ ਚੁੱਕਾ ਸੀ। ਇੱਕ ਵੱਖਰਾ ਸਬਜੈਕਟ ਹੈ ਜਿਸਨੂੰ ਕਿਸੇ ਵਕਤ ਫਿਰ ਛੋਹਾਂਗਾ ਕਿ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ, ਜੀਵਨ ਨੂੰ ਮੰਦਰ ਬਣਾਉਣਾ, ਜੀਵਨ ਨੂੰ ਗੁਰਦੁਆਰਾ ਬਣਾਉਣਾ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ, ਧਨ ਧਨ ਸੁਹਾਵਾ ਸੋ ਸਰੀਰ ਥਾਨ। ਸਰੀਰ ਨੂੰ ਸਪਸ਼ਟ ਕਰ, ਕਹਿਣ ਲੱਗੇ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ, ਜਿੱਥੇ ਰਹਿਮਤ ਵਿਖ ਜਾਏ, ਜਿੱਥੇ ਉਹ ਪਰਮਾਤਮਾ ਨੂੰ ਪ੍ਰਗਟਾ ਦੇਵੇ, ਰੋਸ਼ਨ ਕਰ ਦੇਵੇ। ਵਿਸ਼ਵਾਸ ਕਰੋ, ਉਹ ਸਰੀਰ ਦਾ ਸਥਾਨ ਇੱਕ ਮੰਦਰ ਬਣ ਜਾਂਦਾ ਹੈ, ਇੱਕ ਗੁਰਦੁਆਰਾ ਬਣ ਜਾਂਦਾ ਹੈ। ਤੇ ਮੈਂ ਅਰਜ਼ ਕੀਤੀ ਸੀ ਇੱਕ ਵਾਰ ਕਿ ਆਹ ਗੁਰਦੁਆਰੇ ਬਣੇ ਨੇ ਇਸ ਲਈ ਤਾਂ ਕਿ ਸਾਡਾ ਜੀਵਨ ਗੁਰਦੁਆਰਾ ਬਣ ਸਕੇ, ਸਾਡਾ ਜੀਵਨ ਗੁਰਦੁਆਰਾ ਬਣ ਸਕੇ। ਪਰ ਹੋ ਉਲਟ ਰਿਹਾ, ਇਹਨਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਬੜੀਆਂ ਵੱਡੀਆਂ ਵੱਡੀਆਂ ਬਣ ਰਹੀਆਂ ਨੇ, ਪਰ ਵਿੱਚ ਬੈਠਣ ਵਾਲੇ ਅਜੇ ਗੁਰਦੁਆਰਾ ਨਹੀਂ ਬਣੇ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ, ਮੈਂ ਚਾਹੁੰਦਾ ਜਦੋਂ ਮੈਂ ਅੰਦਰ ਝਾਤ ਮਾਰੀ ਮੈਂ ਕੀ ਦੇਖਿਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਇਹ ਕਲਪਨਾ ਹੇ ਅੰਦਰ ਦੀਆਂ ਲਾਲਸਾਓ, ਹੁਣ ਤੁਹਾਡੇ ਵਿੱਚੋਂ ਮੈਨੂੰ ਕਲੇਸ਼ ਦੀ ਬੂੜ ਨਹੀਂ ਆ ਸਕਦੀ, ਕਿਉਂਕਿ ਮੇਰੀਆਂ ਲਾਲਸਾ ਬਦਲ ਗਈਆਂ ਨੇ, ਇੱਛਾਵਾਂ ਹੈ। ਐਸੀ ਗੱਲ ਨਹੀਂ ਕਿ ਇੱਛਾਵਾਂ ਨਹੀਂ ਰਹਿੰਦੀਆਂ, ਕਿ ਭਗਤ ਦੀਆਂ ਇੱਛਾਵਾਂ ਖਤਮ ਹੋ ਬਦਲ ਜਾਂਦੀਆਂ ਨੇ। ਬੇਮੂਸ ਸਥਿਤੀ ਸੀ, ਜਿਵੇਂ ਇਹ ਨਹੀਂ ਕਿ ਭੁੱਖ ਨਹੀਂ ਰਹਿੰਦੀ ਲੇਕਿਨ ਭੁੱਖ ਬਦਲ ਜਾਂਦੀ ਹੈ, ਇਹ ਨਹੀਂ ਕਿ ਮਨੁੱਖ ਦਾ ਭੋਜਨ ਨਹੀਂ ਰਹਿੰਦਾ ਕੇਵਲ ਭੋਜਨ ਬਦਲ ਜਾਂਦਾ। ਗੁਰੂ ਕਹਿਣ ਲੱਗੇ, ਹਰ ਗਾ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੈ। ਜਾਪੈ ਤੋਂ ਭਾਵ ਹੁੰਦਾ ਹੈ ਜਿਸ ਪੈਣਾ, ਜਾਪੈ। ਕਹਿਣ ਲੱਗੇ, ਮੈਂ ਤੇ ਇਹ ਮਹਿਸੂਸ ਕਰਨਾ ਉਹ ਦਿਨ ਭਾਗਾਂ ਵਾਲਾ ਸੀ ਜਿਸ ਦਿਨ ਮੈਂ ਗੁਰੂ ਦੇ ਚਰਨਾਂ ਨਾਲ ਲੱਗਾ ਤਾਂ ਕਿ ਮੈਂ ਆਪਣੇ ਪ੍ਰਭੂ ਨੂੰ ਦੇਖ ਲਿਆ। ਗੁਰੂ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੈ। ਕਹਿਣ ਲੱਗੇ, ਉਹ ਦਿਨ ਕਿੱਡਾ ਭਾਗਾ ਸੁਭਾਗਾ ਦਿਨ ਸੀ ਜਿਸ ਦਿਨ ਮੇਰਾ ਮਨ ਗੁਰੂ ਚਰਨਾਂ ਨਾਲ ਲੱਗਿਆ, ਜਿਸ ਦਾ ਸੰਬੰਧ ਮੇਰਾ ਗੁਰੂ ਨਾਲ ਜੁੜਿਆ ਅਤੇ ਗੁਰੂ ਦੇ ਰਾਹੀਂ ਮੈਨੂੰ ਆਪਣਾ ਫਿਰ ਜਾਪ ਪਿਆ, ਭਾਵ ਫਿਰ ਦਿਸ ਪਿਆ। ਸਤਿਗੁਰੂ ਕਹਿੰਦੇ ਨੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੈ, ਅਨਹਤ ਬਾਣੀ ਗੁਰ ਸ਼ਬਦ ਜਾਣੀ। ਗੁਰੂ ਸ਼ਬਦ ਵਿੱਚੋਂ ਇੱਕ ਅਨਹਤ ਬਾਣੀ, ਇੱਥੇ ਅਨਹਤ ਭਾਵ ਹੈ ਰੱਬੀ ਹੁਕਮ ਜਿਹੜਾ ਹਰ ਵਕਤ ਮਨੁੱਖ ਦੇ ਨਾਲ ਸੰਬੰਧਿਤ। ਕਹਿਣ ਲੱਗੇ, ਰੱਬੀ ਹੁਕਮ ਦੀ ਪਛਾਣ ਹੋਈ ਜਿਹੜਾ ਹਰ ਵਕਤ ਪਿਆ ਵਰਤਦਾ, ਤੇ ਪਛਾਣ ਹੋਈ ਸ਼ਬਦ ਵਿੱਚੋਂ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ, ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਜਿਸ ਦਿਨ ਗੁਰੂ ਨੇ ਇਹ ਗੱਲ ਸਮਝ ਵਿੱਚ ਪਾ ਦਿੱਤੀ ਕਿ ਤੇਰਾ ਜੀਵਨ ਉਸ ਪਰਮਾਤਮਾ ਦੀ ਜੋਤ ਦਾ ਸਦਕਾ ਹੈ ਜਿਹੜੀ ਅੰਦਰ ਵਸ ਰਹੀ ਹੈ, ਇਸ ਲਈ ਉਹਦੇ ਨਾਲੋਂ ਸੰਬੰਧ ਤੋੜ ਕੇ ਬਾਹਰ ਦੇ ਸੰਸਾਰ ਨਾਲ ਨਾ ਜੁੜ, ਬਲਕਿ ਅੰਦਰ ਵੀ ਕਦੀ ਝਾਤ ਪਾ, ਅੰਦਰ ਵੀ ਕਦੀ ਦੇਖ। ਜਿਸ ਦਿਨ ਅੰਦਰ ਦੇਖੇਗਾ ਉਸ ਦਿਨ ਬਾਹਰ ਦੇ ਭੇਖ ਖਤਮ ਹੋ ਜਾਣਗੇ। ਗੁਰੂ ਨੇ ਇਸੇ ਲਈ ਬਾਣੀ ਵਿੱਚ ਇੱਕ ਗੱਲ ਆਖੀ, ਕਹਿਣ ਲੱਗੇ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕੇ ਉਪਦੇਸ਼। ਕਹਿਣ ਲੱਗੇ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰਿਓ, ਨਾਨਕ ਘਰ ਹੀ ਬੈਠਿਆਂ ਸਭ ਮਿਲੇ। ਜੇ ਨੀਯਤ ਰਾਸ ਕਰੇ, ਜੇ ਅੰਦਰ ਝਾਤ ਮਾਰੇ, ਜੇ ਅੰਦਰ ਸਵਾਰ ਲਏ, ਬਾਹਰ ਦੇਖਣ ਦੀ ਬਜਾਏ ਆਪਾ ਦੇਖ, ਅਵਰ ਨਹੀਂ ਦੇਖੇ ਕਾਹੇ ਕੋ ਝਾਕ ਮਾਰੇ। ਕਹਿਣ ਲੱਗੇ, ਆਪੇ ਦੇ ਅੰਦਰ ਕੋਈ ਪਛਾਣ ਪੈਦਾ ਕਰ, ਤੈਨੂੰ ਪਤਾ ਲੱਗ ਜਾਏ ਕਿ ਮੇਰੇ ਕੋਲ ਜੋ ਕੁਝ ਵੀ ਹੈ ਉਸ ਜੋਤ ਦਾ ਸਦਕਾ। ਜੇ ਉਹ ਜੋਤ ਚੇਤਨਤਾ ਦੀ ਮੇਰੇ ਕੋਲ ਨਾ ਹੁੰਦੀ, ਮੇਰੀ ਜ਼ਬਾਨ ਲੈਕਚਰ ਨਾ ਕਰ ਸਕਦੀ, ਕਿਸੇ ਸਾਇੰਸਦਾਨ ਦੀ ਮੱਤ ਕੋਈ ਨਵੀਂ ਕਾਢ ਨਾ ਕੱਢ ਸਕਦੀ, ਜੋ ਕੁਝ ਵੀ ਸੰਸਾਰ ਵਿੱਚ ਮੇਰੇ ਲਈ ਬਣਿਆ ਉਸ ਜੋਤ ਦਾ ਸਦਕਾ ਬਣਨੇ, ਅਤੇ ਉਹ ਜੋਤ ਮੇਰੇ ਅੰਦਰ ਵਸ ਰਹੀ ਹੈ। ਗੁਰੂ ਕਹਿੰਦੇ ਨੇ, ਇਹੋ ਹੀ ਮਿਲਾਪ ਦਾ ਸਾਧਨ ਹੈ। ਇਹ ਜਗ ਮੈਂ ਆਇਆ, ਤਾਂ ਤੂੰ ਜਗ ਮੈਂ ਆਇਆ। ਤਨ ਅਤੇ ਜੀਓ ਇਹਨਾਂ ਵਿੱਚੋਂ ਕਿਹੜਾ ਸਰਬ ਸ਼ਕਤੀਮਾਨ ਹੈ ਜਿਹੜਾ ਸਰੀਰ ਦੇ ਹਰ ਇੱਕ ਅੰਗ ਨੂੰ ਕੁਛ ਕਰਨ ਦੀ ਤਾਕਤ ਦੇ ਰਿਹਾ? ਜੇ ਇੱਕ ਜੀਉ ਅੰਦਰੋਂ ਚਲਾ ਜਾਏ ਤਨ ਦੇ ਕਿਸੇ ਅੰਗ ਵਿੱਚ ਵੀ ਕੋਈ ਹਰਕਤ ਨਹੀਂ ਰਹਿੰਦੀ। ਇਸ ਲਈ ਗੁਰੂ ਆਖਦੇ ਨੇ ਕਦੀ ਇਹ ਸੋਚਿਆ ਹੀ ਉਹ ਜਿਹੜੀ ਅੰਦਰ ਜੋਤ ਬੈਠੀ ਸ਼ਕਤੀ ਦੇ ਰਹੀ ਹੈ ਉਹ ਕਿਸ ਨੇ ਪੈਦਾ ਕੀਤੀ, ਉਹ ਕੌਣ ਹੈ? ਕਹਿਣ ਲੱਗੇ ਬਸ ਉਹੋ ਹੀ ਮੇਰਾ ਪ੍ਰਭੂ ਹੈ ਜਿਹੜਾ ਤੇਰੇ ਅੰਦਰ ਜੋਤ ਬਣ ਕੇ ਬੈਠਾ ਹੈ। ਸਭ ਮੈਂ ਜੋਤ, ਜੋਤ ਹਰ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਪਰ ਕਹਿਣ ਲੱਗੇ ਜਿੰਨੀ ਦੇਰ ਗੁਰੂ ਨਾਲ ਨਹੀਂ ਜੁੜੇਗਾ, ਗੁਰੂ ਦੀ ਅਗਵਾਈ ਅਤੇ ਗੁਰੂ ਦਾ ਬਚਨ ਨਹੀਂ ਸਮਝੇਗਾ, ਉਨੀ ਦੇਰ ਅੰਦਰ ਬੈਠੀ ਹੋਈ ਜੋਤ ਵੀ ਪ੍ਰਗਟ ਨਹੀਂ ਹੋਣੀ। ਗੁਰਸਾਖੀ ਜੋਤ ਪ੍ਰਗਟ ਹੋਏ ਫਿਰ ਤੂੰ ਪਛਾੜ ਸਕੇਗਾ ਕਿ ਬਾਹਰ ਢੂੰਡਣ 'ਤੇ ਛੂਟ ਪਰੀ ਗੁਰ ਘਰ ਹੀ ਮਾਹੇ ਦਿਖਾਇਆ ਥਾ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।